આવો અસી પ્રાર્થના કરીએ. સર્વશક્તિમાન પ્રભુ યેસુ મસીહ, તેરા ધન્યવાદ સ્તુતિ આરાધના કરદે હાં ઇસ ચંગે સમય વાસ્તે જો તું સાનું દિતા કે અસી તેરી મહેમાન દી કેસર પાપ ના કર રિકાર્ડ કર સકીએ. કંપની વીડીબી સાજિયા તે ગાઉન વાલિયા પાસ્ટર ઉલ્ફત રાજ, સરિતા રાજ, યોનિકા રાજ, હારુન રાજ, જિન્ના કરા મહલ્યા પિંડા શહેરાં ચ એક એસેટ લઈ જાવે. સબ નું બડી આશીષ દે. સબ દુખી બીમાર પ્રભુ યેસુ દે નામ વિચ ઠીક હો જાન. સબ તે અપની સચાઈ પ્રગટ કર. એક એસેટ હર રૂહ તક પહોંચે. પ્રભુ યેસુ મસીહ દે પવિત્ર નામ વિચ મંગદે હાં. આમીન.
પાપી બંદે આયે
માણીને ફરમાયા, માણીને ફરમાયા.
પાપ ન કરે પાપી બંદે આયે
માણીને ફરમાયા, માણીને ફરમાયા.
પાપા તો મિલ જાંદી જિસને નામ તે આયા,
જિસને નામ તે આયા, જિસને નામ તે આયા.
પાપ ન કરે પાપી બંદે આયે
વાણીને ફરમાયા, વાણીને ફરમાયા.
વાણી કહેંદી એ પ્રાણી પાપ ના કર. પ્રભુ ને આપણી મહિમા લઈ તેનું રચ્યા એ, આપણી શકલ તે બનાયા કે તું ઓધી ઉપાસના કરે. પર તું ઓ સિરજનહાર નું ભુલા કે દુનિયાદારી દે કમાં વિચ પૈ કે રબ તો દૂર હો ગયા એ. રબ ને અદન બાગ વિચ આદમ નું આગ્યા વિચ રહેણ લિખ્યા, એ આદમ પાપ ના કરી, હુકમ ના તોડી ને તે મર જાયેગા. ਆਦਮ ਜਦ ਤੱਕ ਰੱਬ ਦੇ ਹੁਕਮ ਵਿੱਚ ਰਿਹਾ, ਉਸ ਦੇ ਜੀਵਨ ਵਿੱਚ ਖੁਸ਼ੀਆਂ, ਆਸ਼ਿਸ਼ ਅਤੇ ਪ੍ਰਭੂ ਦੀ ਸੰਗਤੀ ਸੀ. ਉਹ ਬੜੇ ਹੀ ਆਨੰਦ ਵਿੱਚ ਰਹਿੰਦਾ ਸੀ, ਕਿਉਂਕਿ ਉਸਨੇ ਅਜੇ ਤੱਕ ਕੋਈ ਵੀ ਪਾਪ ਨਹੀਂ ਕੀਤਾ ਸੀ. ਬਾਣੀ ਬਿਆਨ ਕਰਦੀ ਏ, ਇੱਕ ਦਿਨ ਸ਼ੈਤਾਨ ਹਵਾ ਦੇ ਕੋਲ ਆ ਕੇ ਰੱਬ ਦੀ ਹੁਕਮ ਅਦੂਲੀ ਬੜੇ ਕਹਿੰਦਾ, ਲਾਲਚ ਦਿੰਦਾ ਕਿ ਉਹ ਉਹੀ ਕੰਮ ਕਰਨ ਜਿਨ੍ਹਾਂ ਦਾ ਰੱਬ ਨੇ ਹੁਕਮ ਮਨਾ ਕੀਤਾ. ਸ਼ੈਤਾਨ ਦੇ ਆਖੇ ਲੱਗ ਕੇ ਲਾਲਚ ਵਿੱਚ ਆ ਕੇ ਆਦਮ ਤੇ ਹਵਾ ਨੇ ਪਾਪ ਕਰ ਲਿਆ ਏ. ਪਾਪ ਦੀ ਵਜ੍ਹਾ ਨਾਲ ਨੰਗੇ ਹੋ ਗਏ ਤੇ ਰੱਬ ਦੀ ਹਜ਼ੂਰੀ ਉਹਨਾਂ ਤੋਂ ਜਾਂਦੀ ਰਹੀ ਏ. ਦੁਨੀਆਂ ਵਿੱਚ ਪਾਪ ਤੇ ਮੌਤ ਆ ਗਿਆ. ਇਹ ਪਾਪ ਪੂਰੀ ਮਨੁੱਖ ਜਾਤੀ ਵਿੱਚ ਫੈਲ ਗਈ ਏ. ਇਸ ਕਰਕੇ ਮਨੁੱਖ ਜਨਮ ਤੋਂ ਹੀ ਪਾਪੀ ਏ. ਪਾਪ ਨੂੰ ਖਤਮ ਕਰਨ ਲਈ ਸ਼ਬਦ ਦੇਹ ਧਾਰੀ ਹੋਇਆ. ਉਹ ਇਹੀ ਕਹਿੰਦਾ ਹੈ ਕਿ ਪਾਪ ਨਾ ਕਰ. ਪਵਿੱਤਰ ਬਾਈਬਲ ਵਿੱਚੋਂ ਲੂਕਾ ਦੀ ਅੰਜੀਲ 15 ਅਧਿਆਇ ਦੀ 11 ਤੋਂ 24 ਵਿੱਚ ਪ੍ਰਭੂ ਨੇ ਇੱਕ ਕਹਾਣੀ ਸੁਣਾਈ ਕਿ ਇੱਕ ਬਾਪ ਦੇ ਦੋ ਪੁੱਤਰ ਸਨ. ਇੱਕ ਤਾਂ ਬਾਪ ਦੀ ਆਗਿਆ ਵਿੱਚ ਰਹਿੰਦਾ, ਜੋ ਵੀ ਬਾਪ ਕਹਿੰਦਾ ਉਹੀ ਕਰਦਾ ਸੀ. ਪਰ ਦੂਜਾ ਮਨਮਤੀਆ ਅਤੇ ਅਨ ਆਗਿਆਕਾਰ ਬੇਟਾ ਹੈ. ਇੱਕ ਦਿਨ ਉਹਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਆਪਣੇ ਬਾਪ ਤੋਂ ਦੂਰ ਚਲਾ ਜਾਵਾਂਗਾ, ਕਿਉਂਕਿ ਮੇਰਾ ਬਾਪ ਮੈਨੂੰ ਮਨ ਮਰਜ਼ੀ ਕਰਨ ਤੋਂ ਰੋਕਦਾ ਹੈ. ਮੈਂ ਇਸ ਤੋਂ ਦੂਰ ਰਹਿ ਕੇ ਆਪਣੀ ਮਨ ਮਰਜ਼ੀ ਨਾਲ ਜੀਵਾਂਗਾ, ਜੋ ਦਿਲ ਕਹੇਗਾ ਉਹੀ ਕਰਾਂਗਾ. ਆਪਣੇ ਪਿਤਾ ਕੋਲ ਆਇਆ ਅਤੇ ਕਹਿੰਦਾ, ਪਿਤਾ ਜੀ ਜੋ ਹਿੱਸਾ ਮੇਰੀ ਜਾਇਦਾਦ ਦਾ ਬਣਦਾ ਹੈ ਮੈਨੂੰ ਦੇ ਦਿਓ. ਉਸਦਾ ਬਾਪ ਕਹਿਣ ਲੱਗਾ, ਬੇਟਾ ਤੂੰ ਜਾਇਦਾਦ ਦਾ ਬਟਵਾਰਾ ਕਿਉਂ ਕਰਨਾ ਚਾਹੁੰਦਾ ਹੈ? ਸਮੇਂ ਆਉਣ 'ਤੇ ਤੈਨੂੰ ਮਿਲ ਹੀ ਜਾਣੀ ਹੈ. ਪਰ ਉਹਦੇ ਮਨ ਵਿੱਚ ਚੋਰ ਸੀ. ਉਹਨੇ ਜਿੱਦ ਕੀਤੀ ਅਤੇ ਪਿਤਾ ਨੇ ਉਸਦੀ ਜਾਇਦਾਦ ਦਾ ਹਿੱਸਾ ਉਸਨੂੰ ਦੇ ਦਿੱਤਾ ਹੈ. ਛੇਤੀ ਛੇਤੀ ਉਸਨੇ ਜਾਇਦਾਦ ਵੇਚੀ ਏ, ਪੈਸੇ ਇਕੱਠੇ ਕਰਕੇ ਦੂਰ ਦੇਸ਼ ਨੂੰ ਚਲਾ ਗਿਆ. ਪਿਤਾ ਤੋਂ ਦੂਰ ਹੋ ਕੇ ਮਨ ਮਰਜ਼ੀ ਕਰਨ ਲੱਗ ਪਿਆ. ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਨੇ, ਹਰਾਮਦਾਰੀ ਕਰਨੀ ਸ਼ੁਰੂ ਕਰ ਦਿੱਤੀ ਏ, ਤਰ੍ਹਾਂ ਤਰ੍ਹਾਂ ਦੇ ਮਿੱਤਰ ਬਣਾ ਲਏ ਨੇ. सारा दिन पाप करन विच लगा रहिंदा है, क्योंकि हुण कोई भी उहनूं सिख्या देण वाला नहीं सी जिहड़ा उसनूं रोकदा ये काम ना कर ये गलत है। हुण उह अपने मन विच बड़ा खुश है, हुण मैनूं कोई बुराई करन तों रोकदा नहीं, पाप करदा गया ते पैसे उजाड़दा गया। अचानक एक दिन उस कोलों सारे पैसे खत्म हो गए ने। जद पैसे खत्म हो गए तां मित्र दोस्त भी उस तों दूर चले गए ने। ਭੁੱਖਾ ਮਰਦਾ ਕਈ ਮਿੱਤਰਾਂ ਕੋਲ ਗਿਆ, ਪਰ ਕਿਸੇ ਨੇ ਵੀ ਉਸਨੂੰ ਗਾਲਾ ਨਹੀਂ ਲਾਇਆ। ਪਹਿਲਾਂ ਤਾਂ ਪਾਪ ਕਰਕੇ ਖੁਸ਼ ਹੁੰਦਾ ਸੀ, ਪਰ ਹੁਣ ਸਭ ਕੁਝ ਗਵਾ ਕੇ ਦੁਖੀ ਹੋ ਰਿਹਾ ਹੈ। ਇਹੀ ਹਾਲਤ ਉਸ ਮਨੁੱਖ ਦੀ ਹੈ ਜੋ ਪ੍ਰਭੂ ਦੀ ਸੰਗਤੀ ਤੋਂ ਦੂਰ ਭੱਜਦਾ ਹੈ, ਤਾਂ ਕਿ ਕੋਈ ਬੁਰਾ ਕਰਮ ਕਰਨ ਤੋਂ ਉਹਨੂੰ ਨਾ ਰੋਕੇ। ਸੰਗਤੀ ਵਿੱਚ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ, ਇਹ ਪ੍ਰਾਣੀ ਪਾਪ ਨਾ ਕਰ, ਚੋਰੀ ਨਾ ਕਰ, ਨਸ਼ੇ ਨਾ ਕਰ, ਕੋਈ ਵੀ ਬੁਰਾ ਕਰਮ ਨਾ ਕਰ। ਪਰ ਮਨੁੱਖ ਇਹ ਸਭ ਕੁਝ ਕਰਨ ਲਈ ਸੰਗਤੀ ਤੋਂ ਦੂਰ ਭੱਜਦਾ ਹੈ, ਤਾਂ ਕਿ ਮਨ ਮਰਜ਼ੀ ਕਰੇ, ਫਿਰ ਪਾਪ ਵਿੱਚ ਪੈ ਕੇ ਦੁਖੀ ਹੋ ਜਾਂਦਾ ਹੈ ਅਤੇ ਦੋਸ਼ ਰੱਬ ਨੂੰ ਦਿੰਦਾ ਹੈ ਕਿ ਰੱਬ ਨੇ ਮੇਰੇ 'ਤੇ ਬੁਰੇ ਦਿਨ ਲਿਆਉਂਦੇ ਨੇ। ਇਹ ਵੀ ਜਦ ਦੁਖੀ ਹੋ ਕੇ ਯਾਰਾਂ ਮਿੱਤਰਾਂ ਕੋਲ ਪਹੁੰਚਿਆ ਹੈ ਤਾਂ ਕਿਸੇ ਨੇ ਵੀ ਗੱਲ ਨਾਲ ਨਹੀਂ ਲਾਇਆ, ਸਭ ਦੋਸਤ ਭੱਜ ਗਏ ਨੇ। ਭਾਣਾ ਰੱਬ ਦਾ ਅਚਾਨਕ ਉਸ ਦੇਸ਼ ਵਿੱਚ ਕਾਲ ਪੈ ਗਿਆ ਹੈ, ਭੁੱਖ ਅਤੇ ਪਿਆਸ ਨਾਲ ਉਸਦੀ ਜਾਨ ਲਿਕ ਰਹੀ ਹੈ। ਕੋਈ ਆਸਰਾ ਨਹੀਂ ਹੈ, ਕਿਸੇ ਨੇ ਵੀ ਉਸਨੂੰ ਆਪਣੇ ਘਰ ਪਨਾਹ ਨਹੀਂ ਦਿੱਤੀ, ਨਾ ਖਾਣਾ ਨਾ ਕੋਈ ਕੰਮ। ਦੁਖੀ ਹੋ ਕੇ ਇੱਕ ਸੂਰਾਂ ਦੇ ਮਾਲ ਕੋਲ ਚਲਾ ਗਿਆ ਹੈ ਅਤੇ ਮਿੰਨਤਾਂ ਕਰਦਾ ਹੈ, ਮੈਨੂੰ ਕੋਈ ਕੰਮ ਦੇ ਦਿਓ। ਉਹ ਸੂਰਾਂ ਦੇ ਮਾਲਕ ਨੇ ਉਸਨੂੰ ਸੂਰ ਚਗਾਉਣ ਲਈ ਕੰਮ 'ਤੇ ਰੱਖ ਲਿਆ ਹੈ। ਬਾਣੀ ਕਹਿੰਦੀ ਹੈ ਇਹ ਪਾਪੀ ਬੰਦਾ ਜਦ ਪਾਹ ਵਿੱਚ ਡਿੱਗ ਪਿਆ ਹੈ ਤਾਂ ਉਹ ਖਾਣਾ ਖਾਂਦਾ ਹੈ ਜਿਹੜੇ ਸੂਰ ਖਾਣਾ ਖਾਂਦੇ ਸੀ, ਕਿਸੇ ਨੇ ਵੀ ਉਸਨੂੰ ਚੰਗਾ ਖਾਣਾ ਨਹੀਂ ਦਿੱਤਾ। ਪਾਪ ਕਰਨ ਨਾਲ ਇਹੀ ਹਾਲ ਹੋ ਜਾਂਦਾ ਹੈ, ਤਾਂਹੀਓ ਤਾਂ ਬਾਣੀ ਫਰਮਾਉਂਦੀ ਏ
ਪਾਪ ਨਾ ਕਰ ਪਾਪੀ ਬੰਦਿਆ ਪਾਣੀ ਨੇ ਪਰਮਾਇਆ ਪਾਣੀ ਨੇ ਪਰਮਾਇਆ ਵਚਨ ਕਲ ਕੇ ਚੰਗਿਆਂ ਕਰਦਾ ਜਗਨ ਉਤਬਾਈ ਤੋਂ ਹੈ ਬਚਾਉਂਦਾ
ਜਗਨ ਉਤਬਾਈ ਤੋਂ ਹੈ ਬਚਾਉਂਦਾ ਜਗਨ ਉਤਬਾਈ ਤੋਂ ਹੈ ਬਚਾਉਂਦਾ
ਸੱਚਾਈ ਨੂੰ ਜਾਣ ਜੋ ਜਾਂਦਾ ਝੂਠ ਤੋਂ ਉਸ ਨੂੰ ਮੁਕਤ ਕਰਾਉਂਦਾ
ਝੂਠ ਤੋਂ ਉਸ ਨੂੰ ਮੁਕਤ ਕਰਾਉਂਦਾ ਝੂਠ ਤੋਂ ਉਸ ਨੂੰ ਮੁਕਤ ਕਰਾਉਂਦਾ
ਬਲ ਦਿੱਤੇ ਗਦਾ ਸਾਈਂ ਆਪਣਾ ਪਛਾਣੇ ਬਲ ਦਿੱਤੇ ਗਦਾ ਸਾਈਂ ਆਪਣਾ ਪਛਾਣੇ ਬੰਦੇ ਨੇ ਮਾਲਕ ਪਲਾਇਆ
ਬੰਦੇ ਨੇ ਮਾਲਕ
ਕਰ ਪਾਪੀ ਬੰਦੇ ਆਏ
ਬਾਣੀ ਨੇ ਫਰਮਾਇਆ ਬਾਣੀ ਨੇ ਫਰਮਾਇਆ
ਤਨ ਤੇ ਪਾਟੇ ਹੋਏ ਕੱਪੜੇ, ਪੈਰਾਂ ਵਿੱਚ ਜੁੱਤੀ ਨਹੀਂ, ਖਾਣ ਲਈ ਸੂਰਾਂ ਵਾਲਾ ਖਾਣਾ। ਤਦ ਇਸ ਨੂੰ ਹੋਸ਼ ਆਈ ਕਿ ਮੈਂ ਆਪਣੇ ਪਿਤਾ ਅਤੇ ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ ਹੈ, ਮੈਂ ਆਪਣੇ ਪਾਪ ਨੂੰ ਕਬੂਲ ਕਰਾਂਗਾ ਅਤੇ ਆਪਣੇ ਬਾਪ ਤੋਂ ਮਾਫ਼ੀ ਮੰਗਾਂਗਾ। ਉਸ ਨੂੰ ਕਹਾਂਗਾ ਇਹ ਪਿਤਾ ਮੈਂ ਤੇਰੇ ਵਿਰੁੱਧ ਅਤੇ ਰੱਬ ਦੇ ਵਿਰੁੱਧ ਪਾਪ ਕੀਤਾ ਹੈ, ਮੈਨੂੰ ਮਾਫ਼ ਕਰ ਦਿਓ। ਮੈਂ ਯੋਗ ਨਹੀਂ ਜੋ ਤੁਹਾਡਾ ਪੁੱਤਰ ਸਦਾਵਾਂ। ਦੁਖੀ ਮਨ ਨਾਲ ਆਪਣੇ ਬਾਪ ਦੇ ਘਰ ਵੱਲ ਜਾ ਰਿਹਾ ਹੈ ਅਤੇ ਪਛਤਾ ਰਿਹਾ ਹੈ ਕਿ ਮੈਂ ਪਾਪ ਕੀਤਾ ਹੈ। ਅੱਗੇ ਬਾਪ ਵੀ ਰੋਜ਼ ਆਪਣੇ ਪੁੱਤ ਨੂੰ ਉਡੀਕਦਾ ਸੀ ਕਿ ਮੇਰਾ ਬੱਚਾ ਪਟ ਗਿਆ ਹੈ, ਪਤਾ ਨਹੀਂ ਕਿਸ ਹਾਲ ਵਿੱਚ ਹੈ, ਭੁੱਖਾ ਹੈ ਜਾਂ ਰੱਜਿਆ ਹੈ, ਪਿਆਸਾ ਜਾਂ ਪਾਣੀ ਪੀਤਾ ਹੈ। ਬਾਪ ਦਾ ਦਿਲ ਤਾਂ ਹਮੇਸ਼ਾ ਬੱਚਿਆਂ ਵਿੱਚ ਰਹਿੰਦਾ ਹੈ। ਬਾਪ ਨੇ ਦੂਰੋਂ ਡਿੱਠਾ ਹੈ ਕੋਈ ਆ ਰਿਹਾ ਹੈ, ਸੋਚਦਾ ਏ ਸ਼ਕਲ ਤਾਂ ਮੇਰੇ ਪੁੱਤਰ ਵਰਗੀ ਏ ਪਰ ਹਾਲ ਫਕੀਰਾਂ ਵਾਲਾ ਏ ਤਨ ਤੇ ਪਾਟੇ ਹੋਏ ਕੱਪੜੇ ਪੇਟ ਭੁੱਖ ਦੇ ਨਾਲ ਕਾਰਨ ਜੁੜਿਆ ਆਇਆ ਏ ਪੈਰਾਂ ਵਿੱਚ ਜੁੱਤੀ ਨਹੀਂ ਸਿਰ ਦੇ ਵਾਲ ਵੀ ਖਿਲਰੇ ਹੋਏ ਹਨ ਪੁੱਤਰ ਨੂੰ ਵੀ ਦੂਰੋਂ ਹੀ ਪਿੱਤਰ ਨੇ ਸਿਆਣ ਲਿਆ ਏ ਅਤੇ ਮਨ ਵਿੱਚ ਸੋਚਦਾ ਏ ਕਿ ਮੈਂ ਪਿਤਾ ਨੂੰ ਕਹਾਂਗਾ ਪਿਤਾ ਜੀ ਮੈਂ ਪਾਪ ਕੀਤਾ ਏ ਮੈਂ ਹੁਣ ਇਸ ਯੋਗ ਨਹੀਂ ਜੋ ਤੇਰਾ ਪੁੱਤਰ ਸਦਾਵਾਂ ਮੈਨੂੰ ਆਪਣਾ ਨੌਕਰ ਬਣਾ ਕੇ ਰੱਖ ਲਓ ਤੁਹਾਡੇ ਘਰ ਵਿੱਚ ਤਾਂ ਬਹੁਤ ਕਾਮਯਾਬੀ ਖਾਣਾ ਏ ਮੈਨੂੰ ਇੱਕ ਨੌਕਰੇ ਦੀ ਤਰ੍ਹਾਂ ਰੱਖ ਲਓ ਵਿਚਾਰ ਕਰੀਏ ਬਾਪ ਦੇ ਘਰ ਦਾ ਮਾਲਕ ਜਦ ਬਾਪ ਦੇ ਹੁਕਮ ਦੇ ਵਿਰੁੱਧ ਚੱਲਿਆ ਏ ਪਾਪ ਵਿੱਚ ਪੈ ਕੇ ਘਰੋਂ ਬੇਘਰ ਹੋ ਗਿਆ ਏ ਸਭ ਕੁਝ ਬਰਬਾਦ ਕਰ ਲਿਆ ਏ ਇਹੀ ਤਸਵੀਰ ਉਸ ਮਨੁੱਖ ਦੀ ਏ ਜਿਹੜਾ ਪਿਤਾ ਪਰਮੇਸ਼ੁਰ ਤੋਂ ਦੂਰ ਚਲਾ ਜਾਂਦਾ ਏ ਤਾਂ ਜੋ ਹੁਕਮ ਪਰਮੇਸ਼ੁਰ ਦਾ ਜੋ ਬਾਣੀ ਕਹਿੰਦੀ ਏ ਨਾ ਮੰਨੇ ਤਾਂ ਉਸਦਾ ਹਾਲ ਵੀ ਇਹੀ ਹੋ ਜਾਂਦਾ ਏ ਦੁਖੀ ਹੋ ਕੇ ਪ੍ਰਭੂ ਦੇ ਘਰ ਵੱਲ ਮੁੜਦਾ ਏ ਬਾਪ ਦੇ ਕੋਲ ਜਦ ਇਹ ਜਾੜੂ ਪੁੱਤਰ ਪਹੁੰਚਿਆ ਏ ਬਾਪ ਨੇ ਭੱਜ ਕੇ ਗੱਲ ਲਾ ਲਿਆ ਏ ਉਹ ਜਾੜੂ ਪੁੱਤਰ ਪੈਰਾਂ 'ਤੇ ਡਿੱਗਿਆ ਅਤੇ ਪਾਪਾਂ ਤੋਂ ਮਾਫ਼ੀ ਮੰਗਦਾ ਏ ਅਤੇ ਕਹਿੰਦਾ ਮੈਂ ਗੁਨਾਹ ਕੀਤਾ ਏ ਪਿਤਾ ਜੀ ਤੁਹਾਡੇ ਵਿਰੁੱਧ ਅਤੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਏ ਮਿਸ ਯੋਗ ਨਹੀਂ ਤੁਹਾਡਾ ਪੁੱਤਰ ਸਦਾਵਾਂ ਮੈਨੂੰ ਆਪਣਾ ਨੌਕਰ ਬਣਾ ਕੇ ਰੱਖ ਲਓ ਪਰ ਪਿਤਾ ਨੇ ਨੌਕਰਾਂ ਨੂੰ ਕਿਹਾ ਇਸ ਨੂੰ ਇਸ਼ਨਾਨ ਕਰਾਓ ਪੈਰੀ ਜੁੱਤੀ ਪਵਾਓ ਚੰਗੇ ਕੱਪੜੇ ਪਹਿਨਾਓ ਅਤੇ ਖੁਸ਼ੀਆਂ ਕਰੋ ਦਾਵਤ ਲਈ ਲੋਕਾਂ ਨੂੰ ਬੁਲਾਓ ਕਿਉਂਕਿ ਇਹ ਮੇਰਾ ਪੁੱਤਰ ਮਰ ਗਿਆ ਸੀ ਹੁਣ ਜੀ ਪਿਆ ਏ ਗਵਾਚ ਗਿਆ ਸੀ ਹੁਣ ਲੱਭ ਪਿਆ ਏ ਜਦ ਉਹ ਪਾਪ ਕਰਨ ਵਾਲਾ ਬੱਚਾ ਪਛਤਾ ਕੇ ਘਰ ਮੁੜਿਆ ਏ ਤਾਂ ਬਾਪ ਦੇ ਘਰ ਵਿੱਚ ਖੁਸ਼ੀਆਂ ਆ ਗਈਆਂ ਨੇ ਅਤੇ ਉਸਦੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਆ ਗਈਆਂ ਨੇ ਇਸੇ ਤਰ੍ਹਾਂ ਜਦੋਂ ਕੋਈ ਪ੍ਰਾਣੀ ਪਾਪਾਂ ਵੱਲੋਂ ਮੜ ਕੇ ਪ੍ਰਭੂ ਵੱਲ ਆਉਂਦਾ ਏ ਪਾਪ ਛੱਡ ਦਿੰਦਾ ਏ ਤਾਂ ਸਵਰਗ ਲੋਕ ਵਿੱਚ ਖੁਸ਼ੀਆਂ ਆਉਂਦੀਆਂ ਨੇ ਪ੍ਰਭੂ ਆਪਣੇ ਦੂਤਾਂ ਨੂੰ ਕਹਿੰਦਾ ਏ ਖੁਸ਼ੀਆਂ ਕਰੋ ਮੇਰਾ ਇਹ ਬੱਚਾ ਜਾਂ ਬੱਚੀ ਪਾਪ ਵਿੱਚ ਮਰ ਗਿਆ ਸੀ ਹੁਣ ਜੀ ਪਿਆ ਏ ਕੁਧਰਮ ਵਿੱਚ ਗਵਾਚ ਗਿਆ ਸੀ ਹੁਣ ਲੱਭ ਪਿਆ ਏ ਫਿਰ ਪ੍ਰਭੂ ਸਾਨੂੰ ਇਹੀ ਕਹਿੰਦਾ ਏ
ਪਾਪ ਨਾ ਕਰ ਪਾਪੀ ਬੰਦਿਆ
ਬਾਣੀ ਨੇ ਫਰਮਾਇਆ ਬਾਣੀ ਨੇ ਫਰਮਾਇਆ
ਰੱਬ ਕਹੇ ਮੈਂ ਆਪਣੇ ਹੱਥ ਤੇ ਦਿਆ ਤੇਰੀ ਸੂਰਤ ਉਕਰੀ
ਬੰਦਿਆ ਤੇਰੀ ਸੂਰਤ ਉਕਰੀ ਬੰਦਿਆ ਤੇਰੀ ਸੂਰਤ ਉਕਰੀ
ਰੱਬ ਕਹੇ ਮੈਂ ਆਪਣੇ ਹੱਥ ਤੇ ਬੰਦਿਆ ਤੇਰੀ ਸੂਰਤ ਉਕਰੀ ਤੇਰੀ ਸੂਰਤ ਉਕਰੀ ਭਾਵੇਂ ਮਾਂ ਉੱਤੇ ਆਪਣਾ ਭੁੱਲ ਜਾਏ ਫੁਲਾਣਾ ਬਾਣੀ ਉਚਰੀ ਪਾਪੀ
ਬੰਦਿਆ
ਪਾਪਾਂ ਤੋਂ ਮਿਲ ਜਾਂਦੀ ਮਾਫੀ ਪਾਪਾਂ ਤੋਂ ਮਿਲ ਜਾਂਦੀ ਮਾਫੀ ਜਿਸ ਨੇ ਨਾਮ ਧਿਆ ਕਰ ਪਾਪੀ ਬੰਦਿਆ
ਬਾਣੀ ਨੇ ਫਰਮਾਇਆ
पवित्र बाइबल विचों लूका दी इंजील 16 अध्याय 19 तो 31 विच प्रभु ने एक पापी इंसान की कहानी दसी जेड़ा हर समय तन जोड़न ऐश प्रस्ती करन पाप करन ते बुराई करन विच लगा रहिंदा सी। कदे कोई चंगा कर्म नहीं करदा, प्रभु भगती नहीं करदा, कदी दान नहीं दिंदा, कदी भी धर्म वाला कोई काम नहीं करदा। वो समझदा सी कि कमाउणा ते खाणा ही जिंदगी है। जे कोई उन्हूं प्रभु दी संगत बारे कहिंदा तां कदी भी इस गल वल गौर नहीं करदा ते ना ही किसे ते दया करदा सी। सुबह तो लैके शाम तक ते शाम तो लैके सुबह तक उहदी जिंदगी पापां विच गुजर रही सी। वो बहुत अमीर व्यक्ति सी। जद कोई भी मनुख पाप करदा है तां प्रभु बहुत दुखी हुंदा है। यिर्मयाह नबी दी किताब 13:17 विच लिखिआ है, जद असी प्रभु दी आवाज़ नहीं सुनदे, जो बाणी कहिंदी उस अनुसार नहीं चलदे, तां प्रभु फुट फुट के रोंदा है कि इस मनुख दा की बनेगा। इस संसार विच तां दुख पावेगा ही, अगली दुनिया विच भी इह नरक विच सुट्टिआ जावेगा, पर मनुख अंत नूं नहीं सोचदा ते पाप करन विच लगा रहिंदा है। इह धनी इंसान पाप करदा गिआ अचानक एक दिन बीमार हो गया ते मर गया। उसदे चंगे चंगे दोस्त उसदा तन दौलत उसदे रिश्तेदार उसकी मौत नहीं रोक सके। बाणी कहिंदी है स्वर्ग लोक तो दूत आए ने, इसदे कर्मां धर्मां दा लेखा जोखा होया है। यह मनुख धर्म दे तराजू विच तोलिया गया ते इहदे हिस्से 1% भी धर्म नहीं गिणिया गया। किन्नी घनौणी गल है, कोई कीता हुंदा धर्म तां जरूर गिणिया जाणा सी। जिंदगी तां अपनी मर्जी नाल ही निभा लईए। प्रभु बाणी दा तां विचार कीता ही नहीं। जद कोई धर्म नहीं निकलिया तां स्वर्ग दूतां ने इसते आत्मा नूं चुक के पताल लोक विच जिथे नरकां दी अग है जिथों कोई छुटकारा नहीं, रोणा ते सदा लई कचीचियां दा बटणा है, जाके सुट दित्ता है। जदों नरकां दी अग विच पिया है तां सब कुछ याद आ गया है कि सचमुच मैं तां पापां विच ही जिंदगी लंघाई है, कोई प्रभु भगती वाला काम नहीं कीता। बाणी बयान करदी है कि उसदी ड्योढ़ी दे सामने एक गरीब लाजर नाम दा मनुख भी सी, जिहड़ा इहदे चूरियां पूरियां नाल अपना ढिड भरदा सी। जिसम ते फोड़े सी ते कुत्ते आण के उहदे फोड़ियां नूं चटदे सन, पर उह इस हाल विच वी प्रभु दा सिमरन करदा सी। उह वी मरिया ते उह वी धर्म दे तराजू विच तोलिया गया, उहदे हिस्से 1% भी पाप नहीं निकलिया। तां स्वर्ग दूतां ने चुक के उस नूं अब्राहम दी गोद यानी स्वर्ग विच रख दित्ता है। वह स्वर्ग लोक विच पहुँच गया है। तनी मनुख नरकां दी अग विच सड़दा होया सामने देखदा है कि वह गरीब लाजर आज स्वर्ग विच पिया है। वह पिता अब्राहम नूं कहिंदा है कि ऐ पिता अब्राहम, लाजर नूं मेरे कोल भेजो कि मैं अपनी उंगल दा यह एक पोटा डुबो के मेरी जीभ नूं ठंडा करे, क्योंकि मैं इस लंब विच कलपदा हाँ। पिता अब्राहम ने उन्हूं आखिया, इत्थे हमेशा इसे तरह तू कलपदा रहेगा, क्योंकि तू दुनिया विच रह के प्रभु सिमरन नहीं कीता। इस नरक दी अग चों ना ही तैनू कबार कढेगा ते ना ही तू अपने आप निकल सकदा है। तद तनी इंसान रोंदा आया कहिंदा है कि ऐ पिता अब्राहम, इस नूं मेरे प्यो दे घर भेजो, मेरे 5 भरा बहुत पापी हन, वह बच जान। पिता अब्राहम कहिंदा उन्हां कोल रब दे सेवक सिक्ख्या देण वाले हन, मूसा नबी होर कई सेवक, उन्हां दी सुण के बच सकदे हन। पर तनी मनुख कहिंदा, पिता जी जे कोई मुरदिआं विचों जी के जावेगा तां उहदी सुणनगे, क्योंकि वह यह विश्वास करनगे कि सचमुच इसने स्वर्ग नरक देखिया है। पिता अब्राहम ने कहा, जे वह रब ने दासां दी ना सुन तां भावें कोई मुरदिआं विच वी जिंदा होकर चला जाए, इन्हां लोकां ने नहीं सुनना। बाणी बयान कर दी पर यीशु मसीह तीसरे दिन मुरदिआं विच जिंदा होकर समान ते चला गया ते उसने कहा है, पताल स्वर्ग नरक आकाश जीवन मौत दीआं कुंजियां मेरे कोल हन। प्रभु कहिंदा, मेरे ते विश्वास रख के तुसी नरक दी अग तो बच सकदे हो। माफी दे के ही कहिंदा है, पाप ना कर पापी बंदे आए,
बाणी ने फरमाया, बाणी ने फरमाया।
ਆਸ਼ਾ ਤੋਂ ਦਯਾਯੂ ਤੇ ਉਸ ਦੀ ਸਾਗਰ ਤੋਂ ਉਹਦਾ ਪ੍ਰੇਮ ਹੈ ਗਹਿਰਾ ਕਾਸ਼ਾ ਤੋਂ ਦਯਾਯੂਚੀ ਉਸਦੀ ਤੇ ਸਾਗਰ ਤੋਂ ਉਹਦਾ ਪ੍ਰੇਮ ਹੈ ਗਹਿਰਾ ਉਹ ਕਾਬ ਦੀ ਮਾਨੰਦ ਚੁੱਕਦਾ ਖੰਭਾਂ ਤੇ ਸੱਚਾ ਤੇ ਵਫ਼ਾਦਾਰ ਜੋ ਠਹਿਰਾ ਪਾਪੀ ਬੰਦੇ ਆਏ
ਬਾਣੀ ਨੇ ਫਰਮਾਇਆ ਬਾਣੀ ਨੇ ਫਰਮਾਇਆ
ਪਾਪਾਂ ਤੋਂ ਮਿਲ ਜਾਂਦੀ ਮਾਫੀ ਪਾਪਾਂ ਤੋਂ ਮਿਲ ਜਾਂਦੀ ਮਾਫੀ ਜਿਸ ਨੇ ਨਾਮ ਪਾਪੀ ਬੰਦੇ ਆਏ
ਪਾਣੀ ਨੇ ਫਰਮਾਇਆ ਪਾਣੀ ਨੇ ਫਰਮਾਇਆ
ਲੂਕਾ ਦੀ ਅੰਜੀਲ 19 ਦੇ ਆਏ ਦੀ 1 ਤੋਂ 10 ਵਿੱਚ ਦੱਸਿਆ ਹੈ ਕਿ ਜੱਕੀ ਨਾਂ ਦਾ ਇੱਕ ਪਾਪੀ ਦੇ ਤਣੇ ਇਨਸਾਨ ਹਰ ਅਮੀਰ ਗਰੀਬ ਤੋਂ ਧੱਕੇ ਨਾਲ ਮਸੂਲ ਲੈਣ ਵਾਲਾ ਧਨ ਜੋੜਦਾ ਜਾ ਰਿਹਾ ਪਾਪ ਕਰੀ ਜਾ ਰਿਹਾ ਅਤੇ ਧਨ ਜੋੜੀ ਜਾ ਰਿਹਾ ਰਾਤ ਨੂੰ ਜਦ ਆਪਣੇ ਮੰਜੇ 'ਤੇ ਸੌਂਦਾ ਹੈ ਤਾਂ ਨੀਂਦ ਨਹੀਂ ਆਉਂਦੀ ਅਤੇ ਨਾ ਹੀ ਮਨ ਨੂੰ ਸ਼ਾਂਤੀ ਹੈ ਧਨ ਬਹੁਤ ਹੈ ਪਰ ਸੁੱਖ ਨਹੀਂ ਕਿਉਂਕਿ ਕਮਾਈ ਤਾਂ ਸਾਰੀ ਹੇਰਾ ਫੇਰੀ ਅਤੇ ਠੱਗੀਆਂ ਦੀ ਹੈ ਇੱਕ ਦਿਨ ਉਸਨੇ ਸੁਣਿਆ ਹੈ ਕਿ ਪ੍ਰਭੂ ਯਸ਼ੂ ਉਹਦੇ ਸ਼ਹਿਰ ਵਿੱਚ ਹੋ ਕੇ ਜਾ ਰਹੇ ਹਨ ਆਤਮਾ ਨੇ ਆਵਾਜ਼ ਦਿੱਤੀ ਹੈ ਜੱਕੀ ਤੇਰੇ ਕੋਲ ਧਨ ਦੌਲਤਾਂ ਬਹੁਤ ਹੈ ਪਰ ਤੇਰੇ ਕੋਲ ਆਤਮਾ ਦੀ ਸ਼ਾਂਤੀ ਨਹੀਂ ਸੁੱਖ ਨਹੀਂ ਤਸੱਲੀ ਨਹੀਂ ਚੱਲ ਅੱਜ ਪ੍ਰਭੂ ਦਰਸ਼ਨ ਕਰਕੇ ਸ਼ਾਂਤੀ ਪ੍ਰਾਪਤ ਕਰ ਲਏ ਉਹ ਪ੍ਰਭੂ ਜਿਹੜਾ ਕੋੜਿਆਂ ਨੂੰ ਸ਼ੁੱਧ ਕਰਦਾ ਚਾਰ ਦਿਨ ਦੇ ਮੁਰਦਿਆਂ ਨੂੰ ਜ਼ਿੰਦਾ ਕਰਦਾ ਅੰਨ੍ਹਿਆਂ ਨੂੰ ਅੱਖਾਂ ਦਿੰਦਾ 38 ਸਾਲ ਦੇ ਰੋਗੀਆਂ ਨੂੰ ਇੱਕ ਪਲ ਵਿੱਚ ਠੀਕ ਕਰਦਾ ਤਾਂ ਤੋਂ ਛੁਟਕਾਰਾ ਦਿੰਦਾ ਸਭ ਤਰ੍ਹਾਂ ਦੇ ਪਾਪੀਆਂ ਨੂੰ ਗਾਲਾਂ ਲਾਉਂਦਾ ਹੈ ਉਹ ਕਿੰਨਾ ਕੁ ਮਹਾਨ ਹੈ ਇੱਕ ਵਾਰੀ ਦਰਸ਼ਨ ਤਾਂ ਕਰ ਲਏ ਜੱਕੀ ਕਰੋ ਦਰਸ਼ਨਾਂ ਲਈ ਤੁਰ ਪਿਆ ਹੈ ਅੱਗੇ ਦੇਖਿਆ ਬਹੁਤ ਭੀੜ ਹੈ ਕਦ ਦਾ ਮਧਰਾ ਸੀ ਸੋਚਦਾ ਮੈਂ ਹੁਣ ਪ੍ਰਭੂ ਦੇ ਦਰਸ਼ਨ ਕਿਸ ਤਰ੍ਹਾਂ ਕਰਾਂਗਾ ਮਨ ਵਿੱਚ ਇੱਕ ਵਿਉਂਦ ਸੁੱਜੀ ਅਤੇ ਭੱਜ ਕੇ ਜਿਸ ਰਸਤਿਓਂ ਯਸ਼ੂ ਨੇ ਲੰਘਣਾ ਸੀ ਉਸ ਰਸਤੇ ਜਾ ਕੇ ਗੁੱਲਰ ਦੇ ਬਿਰਸ਼ 'ਤੇ ਚੜ ਗਿਆ ਹੈ ਜਦ ਪ੍ਰਭੂ ਰੁੱਖ ਦੇ ਕੋਲ ਆਇਆ ਤਾਂ ਸੋਚਦਾ ਹੈ ਕਿ ਇਹਨਾਂ ਵਿੱਚ ਪ੍ਰਭੂ ਕੌਣ ਹੋਵੇਗਾ ਕਿਉਂਕਿ ਪਹਿਲਾਂ ਉਸਨੇ ਕਦੇ ਵੀ ਪ੍ਰਭੂ ਯਸ਼ੂ ਦੇ ਦਰਸ਼ਨ ਨਹੀਂ ਸੀ ਕੀਤੇ ਪਰ ਬਾਣੀ 'ਚ ਲਿਖਿਆ ਹੈ ਨਾ ਕਿ ਮੈਂ ਤੁਹਾਡੇ ਦਿਲਾਂ 'ਤੇ ਗੁਰਦਿਆਂ ਨੂੰ ਜਾਣਦਾ ਹਾਂ ਤੁਹਾਡੇ ਸਿਰ ਦੇ ਵਾਲ ਵੀ ਪ੍ਰਭੂ ਨੇ ਗਿਣੇ ਹੋਏ ਹਨ ਪ੍ਰਭੂ ਨੇ ਉਹਦਾ ਪਿਆਰ ਵੇਖ ਕੇ ਆਵਾਜ਼ ਮਾਰੀ ਹੈ ਜੱਕੀ ਰੁੱਖ ਤੋਂ ਹੇਠਾਂ ਉਤਰਿਆ ਅੱਜ ਮੈਂ ਤੇਰੇ ਹੀ ਘਰ ਠਹਿਰਨਾ ਹੈ ਝੱਟ ਖੁਸ਼ੀ ਵਿੱਚ ਛਾਲ ਮਾਰੀ ਅਤੇ ਆਪਣੇ ਘਰ ਲੈ ਗਿਆ ਅਤੇ ਚਰਨਾਂ 'ਤੇ ਬਹਿ ਕੇ ਪ੍ਰਭੂ ਨੂੰ ਕਹਿੰਦਾ ਪ੍ਰਭੂ ਮੈਂ ਪਾਪੀ ਬੰਦਾ ਹਾਂ ਮੈਨੂੰ ਮਾਫ਼ ਕਰ ਦਿਓ ਹੁਣ ਮੈਂ ਕੋਈ ਵੀ ਪਾਪ ਨਹੀਂ ਕਰਾਂਗਾ ਜਿਨ੍ਹਾਂ ਤੋਂ ਮੈਂ ਅੱਗੇ ਠੱਗੀ ਮਾਰ ਕੇ ਪੈਸੇ ਲੈ ਲਏ ਹਨ ਉਹਨਾਂ ਨੂੰ ਚੌਗਣਾ ਵਾਪਸ ਕਰ ਦਿੰਦਾ ਹਾਂ ਉਹ ਪਾਪੀ ਜੱਕੀ ਬਚ ਗਿਆ ਏ ਅਤੇ ਤੁਹਾਨੂੰ ਅਤੇ ਮੈਨੂੰ ਵੀ ਪ੍ਰਭੂ ਇਹੀ ਕਹਿੰਦਾ ਏ
ਪਾਪ ਨਾ ਕਰ ਪਾਪੀ ਬੰਦੇ ਆਏ
ਬਾਣੀ ਨੇ ਫਰਮਾਇਆ ਮਾਇਆ
जग नाल प्यार ता रब नाल वैर योन का पाप तो तौबा कर ले जग नाल प्यार ता रब नाल वैर योन का पाप तो तौबा कर ले एक नाम जगत दे यीशु ते नेचा तू तर ले
यीशु ते नेचा तू तर ले यीशु ते नेचा तू तर ले
स्वर्ग दा राह बिसतां दा दरवाजा स्वर्ग दा राह बिसतां दा दरवाजा राज के ओनी दरिया जिसने नाम ते आया
जिसने नाम ते आया जिसने नाम ते आया
पाप न कर पापी बंदे आए
बाइबल ने फरमाया बाइबल ने फरमाया
खुदा दा वचन कहंदा है असी सारे प्रभु की आग्या विच रहिए ते पाप ना करिए यीशु मसीह पापियां नू माफ कर ली ते बचाव ली इस दुनिया ते आया है और वो चाहुंदा आ सब मनुख सच दे ज्ञान तीकर पहुंचे ते बच जान सो सारे असी उच्चारण करांगे
पाप ना कर पापी बंदे आए जिसने नाम ते आया
जिसने नाम ते आया जिसने नाम ते आया
पाप ना करे पापी बंदे आए
बाइबल ने
चरना दे कोल रखी चरना दे कोल
यूहन्ना दी अंजील 8 अध्याय दी 3 तो 11 विच लिखिया तर्म दे ठेकेदार जिन्हां नूं सच्चाई पसंद नहीं प्रभु यीशु नूं परताउण वास्ते एक ऐसी औरत नूं लैके आए ने ਤੇ ਕਹਿੰਦੇ ਪ੍ਰਭੂ ਇਸ ਨੂੰ ਅਸੀਂ ਜਨਾਹ ਕਰਦੇ ਫੜਿਆ ਏ। ਮੂਸਾ ਦੀ ਸ਼ਰ੍ਹਾ ਇਹ ਕਹਿੰਦੀ ਏ ਕਿ ਐਸੇ ਲੋਕਾਂ ਨੂੰ ਪੱਥਰ ਮਾਰ ਮਾਰ ਕੇ ਮਾਰ ਰਹੇ ਹੋ, ਪਰ ਤੂੰ ਕੀ ਸਜ਼ਾ ਦਿੰਦਾ ਏ? ਉਹ ਦਇਆ ਦਾ ਸਾਗਰ ਤਾਂ ਪੂਰੀ ਮਨੁੱਖ ਜਾਤੀ ਨੂੰ ਮਾਫ ਕਰਨ ਲਈ ਆਇਆ ਏ, ਸਜ਼ਾ ਦੇ ਨਹੀਂ। ਪਰ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਕੀ ਪਤਾ ਏ? ਪ੍ਰਭੂ ਯਸ਼ੂ ਮਸੀਹ ਇਹਨਾਂ ਨੂੰ ਕਹਿੰਦਾ ਏ ਕਿ ਜਿਸ ਨੇ ਅੱਜ ਤੱਕ ਜਨਮ ਤੋਂ ਲੈ ਕੇ ਕਦੀ ਕੋਈ ਪਾਪ ਨਹੀਂ ਕੀਤਾ ਉਹ ਇਹਨੂੰ ਪਹਿਲਾ ਪੱਥਰ ਮਾਰੇ, ਅਤੇ ਇਹ ਕਹਿ ਕੇ ਧਰਤੀ 'ਤੇ ਲਿਖਣ ਲੱਗ ਪੈਂਦਾ ਏ। ਲੋਕ ਹੈਰਾਨ ਹੋ ਕੇ ਦੇਖਦੇ ਹਨ ਕਿ ਪ੍ਰਭੂ ਧਰਤੀ 'ਤੇ ਕੀ ਲਿਖ ਰਿਹਾ ਏ। ਜੋ ਵੀ ਵੇਖਦਾ ਏ ਉਸਨੂੰ ਆਪਣੇ ਹੀ ਪਾਪ ਲਿਖੇ ਨਜ਼ਰ ਆਉਂਦੇ ਹਨ, ਉਹ ਪੱਥਰ ਸੁੱਟ ਕੇ ਭੱਜ ਜਾਂਦਾ ਏ। ਜਾਂ ਦੂਜਾ ਵੇਖਦਾ ਏ ਉਸਨੂੰ ਵੀ ਆਪਣੇ ਹੀ ਪਾਪ ਲਿਖੇ ਨਜ਼ਰ ਆਉਂਦੇ ਹਨ, ਉਹ ਵੀ ਪੱਥਰ ਸੁੱਟ ਕੇ ਭੱਜ ਜਾਂਦਾ ਏ। ਇੱਕ ਇੱਕ ਕਰਕੇ ਸਾਰੇ ਹੀ ਭੱਜ ਜਾਂਦੇ ਹਨ, ਕੋਈ ਨਹੀਂ ਰਹਿੰਦਾ, ਸਿਰਫ ਉਹੀ ਔਰਤ ਇਕੱਲੀ ਰਹਿ ਜਾਂਦੀ ਏ। ਪ੍ਰਭੂ ਜੀ ਕਹਿੰਦੇ ਹੇ ਤ੍ਰੀਮਤ, ਕਿਸੇ ਨੇ ਵੀ ਤੇਰੇ 'ਤੇ ਸਜ਼ਾ ਦਾ ਹੁਕਮ ਨਹੀਂ ਦਿੱਤਾ? ਉਹ ਕਹਿੰਦੀ ਨਹੀਂ ਪ੍ਰਭੂ ਜੀ, ਯਸ਼ੂ ਤਾਂ ਪਹਿਲਾਂ ਹੀ ਦਇਆ ਦਾ ਸਾਗਰ ਏ। ਕਹਿੰਦਾ ਮੈਂ ਵੀ ਕੋਈ ਸਜ਼ਾ ਦਾ ਹੁਕਮ ਨਹੀਂ ਕਰਦਾ, ਪਰ ਇਦੋਂ ਅੱਗੇ ਪਾਪ ਨਾ ਕਰੀ। ਉਹ ਪਾਪੀ ਔਰਤ ਜਦ ਇਸ ਮਹਾਨ ਦਇਆ ਸਾਗਰ ਦੀ ਗੱਲ ਸੁਣਦੀ ਏ ਤੇ ਚਰਨਾਂ 'ਤੇ ਡਿੱਗ ਪੈਂਦੀ ਏ ਕਿ ਮੈਨੂੰ ਪਾਪਣ ਹੋਣ ਦੇ ਬਾਵਜੂਦ ਵੀ ਪ੍ਰਭੂ ਯਸ਼ੂ ਨੇ ਮਾਫ ਕਰ ਦਿੱਤਾ ਏ। ਜੇ ਪ੍ਰਭੂ ਉਹਨਾਂ ਧਰਮ ਦੇ ਠੇਕੇਦਾਰਾਂ ਨੂੰ ਕਹਿੰਦਾ ਕਿ ਇਸ ਨੂੰ ਪੱਥਰਾਂ ਨਾਲ ਮਾਰ ਦਿਓ, ਤੇ ਉਹਨਾਂ ਨੇ ਇਸ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ ਸੀ। ਪਰ ਪ੍ਰਭੂ ਤਾਂ ਪਾਪੀਆਂ ਨੂੰ ਪਿਆਰ ਕਰਦਾ ਏ ਕਿ ਭੱਜ ਜਾਣ ਤੇ ਪਾਪ ਨਾ ਕਰਨ। ਚਰਨਾਂ 'ਤੇ ਡਿੱਗ ਕੇ ਕਹਿੰਦੀ ਏ ਕਿ ਮੈਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖੀ। ਜਿਸ ਨੂੰ ਸੰਸਾਰ ਤਿਆਗ ਦਿੰਦਾ ਏ ਉਹਨੂੰ ਪ੍ਰਭੂ ਆਪਣੇ ਗਲ ਨਾਲ ਲਾ ਲੈਂਦੇ ਨੇ, ਪਿਆਰ ਕਰਦੇ ਅਤੇ ਆਪਣੀ ਗੋਦੀ ਵਿੱਚ ਬਿਠਾ ਕੇ ਬੱਚਿਆਂ ਵਾਲਾ ਪਿਆਰ ਕਰਦੇ ਹਨ। ਪ੍ਰਭੂ ਚਰਨਾਂ ਵਿੱਚ ਜਦ ਮਨੁੱਖ ਜੁੜ ਜਾਂਦਾ ਹੈ ਨਾ, ਤਾਂ ਉਹਨੂੰ ਆਤਮਿਕ ਸ਼ਾਂਤੀ, ਅਨੰਦ ਅਤੇ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ। ਉਹ ਪ੍ਰਭੂ ਸਾਨੂੰ ਕਹਿੰਦਾ ਜਿਸ ਤਰ੍ਹਾਂ ਕੁੱਕੜੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਰੱਖਦੀ ਏ ਕਿ ਹਿਫਾਜ਼ਤ ਵਿੱਚ ਰਹਿਣ, ਕੋਈ ਵੀ ਦਰਿੰਦਾ ਜਾਨਵਰ ਉਹਨਾਂ 'ਤੇ ਹਮਲਾ ਨਾ ਕਰੇ ਤਾਂ ਉਹ ਨਿੱਘ ਪ੍ਰਾਪਤ ਕਰਨ। ਇਸੇ ਤਰ੍ਹਾਂ ਮੈਂ ਵੀ ਚਾਹੁੰਦਾ ਤੁਸੀਂ ਮੇਰੇ ਖੰਭਾਂ ਹੇਠ ਰਹੋ। ਮਰਕਸ ਦੀ ਇੰਜੀਲ 5 ਅਧਿਆਇ ਦੀ 1 ਤੋਂ 20 ਵਿੱਚ ਲਿਖਿਆ, ਇੱਕ ਮਨੁੱਖ ਜਿਸ ਦੇ ਤਕਰੀਬਨ 2000 ਭੂਤਾਂ ਦਾ ਸਹਾਰਾ ਏ, ਘਰ ਵਿੱਚ ਨਹੀਂ ਰਹਿੰਦਾ, ਕਬਰਾਂ ਵਿੱਚ ਰਹਿੰਦਾ ਏ, ਅਲਫ ਨੰਗਾ ਰਹਿੰਦਾ ਏ, ਭੁੱਖਾ ਪਿਆਸਾ ਠੰਡ ਸਿਆਲ ਵਿੱਚ ਦੁੱਖ ਭੋਗਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਰਹਿੰਦਾ ਸੀ, ਦਿਨ ਰਾਤ ਹੀ ਕਬਰਾਂ ਵਿੱਚ ਰਹਿੰਦਾ, ਚੀਕਾਂ ਮਾਰਦਾ ਅਤੇ ਦੁਖੀ ਹਾਲਤ ਵਿੱਚ ਏ। ਭੂਤਾਂ ਨੇ ਉਹਦਾ ਬੁਰਾ ਹਾਲ ਕੀਤਾ ਏ, ਸੰਗਲਾਂ ਬੇੜੀਆਂ ਨਾਲ ਜਕੜਿਆ ਗਿਆ ਏ, ਪਰ ਵਸ ਵਿੱਚ ਨਹੀਂ ਰਹਿੰਦਾ। ਘਰ ਦੇ ਲੋਕ ਵੀ ਉਸ ਨੂੰ ਪਸੰਦ ਨਹੀਂ ਕਰਦੇ, ਜੀਵਨ ਉਸਦਾ ਨਰਕੇ, ਕੋਈ ਨਹੀਂ ਜੋ ਉਸ ਨੂੰ ਠੀਕ ਕਰੇ ਅਤੇ ਚਰਨਾਂ ਨਾਲ ਲਾਵੇ। ਇੱਕ ਦਿਨ ਪ੍ਰਭੂ ਯਸ਼ੂ ਮਸੀਹ ਉਸ ਰਹਿਸ 'ਚੋਂ ਲੰਘਿਆ ਜਾਂਦਾ ਏ, ਤਾਂ ਲੋਕ ਪ੍ਰਭੂ ਯਸ਼ੂ ਨੂੰ ਰੋਕਦੇ ਅਤੇ ਕਹਿੰਦੇ ਆ ਪ੍ਰਭੂ ਜੀ ਇਸ ਰਸਤੇ ਨਾ ਜਾਓ, ਇਸ ਰਸਤੇ 'ਤੇ ਇੱਕ ਮਨੁੱਖ ਰਹਿੰਦਾ ਜਿਸ ਦੇ ਵਿੱਚ ਭੂਤਾਂ ਨੇ, ਉਹ ਬਹੁਤ ਖਤਰਨਾਕ ਏ, ਤੈਨੂੰ ਅਤੇ ਤੇਰੇ ਚੇਲਿਆਂ ਨੂੰ ਨੁਕਸਾਨ ਪਹੁੰਚਾਵੇਗਾ, ਉਸ ਨੂੰ ਕੋਈ ਵੀ ਵਸ ਵਿੱਚ ਨਹੀਂ ਕਰ ਸਕਿਆ। ਪ੍ਰਭੂ ਉਹਨਾਂ ਨੂੰ ਦੱਸਦਾ ਏ ਕਿ ਰੱਬ ਦਾ ਪੁੱਤਰ ਇਸੇ ਕਰਕੇ ਆਇਆ ਕਿ ਹਰੇਕ ਮਨੁੱਖ ਚੋਖਾ ਜੀਵਨ ਪ੍ਰਾਪਤ ਕਰੇ। ਆਓ ਤੁਸੀਂ ਵੇਖੋਗੇ ਕਿ ਪ੍ਰਭੂ ਯਸ਼ੂ ਉਹਨੂੰ ਠੀਕ ਕਰਦਾ ਏ। ਪ੍ਰਭੂ ਯਸ਼ੂ ਮਸੀਹ ਅੱਗੇ ਅੱਗੇ ਜਾ ਰਿਹਾ ਏ, ਪਿੱਛੇ ਪਿੱਛੇ ਸਾਰੀ ਸੰਗਤ ਜਾ ਰਹੀ ਏ। ਬਹੁਤ ਸਾਰੇ ਲੋਕ ਡਰ ਰਹੇ ਹਨ ਕਿ ਪਤਾ ਨਹੀਂ ਉਹ ਭੂਤਾਂ ਵਾਲਾ ਮਨੁੱਖ ਕਿਸ ਨੂੰ ਮਾਰ ਦੇ, ਕਿਉਂਕਿ ਅੱਜ ਤੱਕ ਉਹਨੂੰ ਕੋਈ ਵੀ ਵਸ ਵਿੱਚ ਨਹੀਂ ਕਰ ਸਕਿਆ। ਉਹ ਮਨੁੱਖ ਜੋ ਕਬਰਾਂ ਵਿੱਚ ਰਹਿੰਦਾ ਸੀ, ਜਦ ਪ੍ਰਭੂ ਯਸ਼ੂ ਨੂੰ ਵੇਖਿਆ ਅਤੇ ਦੌੜਦਾ ਹੋਇਆ ਪ੍ਰਭੂ ਕੋਲ ਆਇਆ, ਲੋਕ ਡਰ ਰਹੇ ਹਨ ਕਿ ਸ਼ਾਇਦ ਮਾਰਨ ਵਾਸਤੇ ਆ ਰਿਹਾ ਹੈ। ਕੋਲ ਆਣ ਕੇ ਉਹ ਪ੍ਰਭੂ ਦੇ ਚਰਨਾਂ 'ਤੇ ਡਿੱਗ ਪੈਂਦਾ ਏ ਅਤੇ ਮਿਹਨਤਾਂ ਕਰਦਾ ਏ ਕਿ ਤੂੰ ਸੱਚਮੁੱਚ ਆਤਮਹਾਨ ਦਾ ਰੱਬ ਦਾ ਪੁੱਤਰ ਏ, ਮੈਨੂੰ ਕਿਉਂ ਦੁੱਖ ਦੇਣ ਆਇਆ ਹੈ, ਮੈਨੂੰ ਇਸ ਵਿੱਚ ਰਹਿਣ ਦੇ। ਪ੍ਰਭੂ ਦਾ ਹਰੇਕ ਮਨੁੱਖ ਨੂੰ ਪਾਪ ਦੇ ਸ਼ੈਤਾਨ ਤੋਂ ਆਜ਼ਾਦ ਕਰਨ ਵਾਸਤੇ ਇਸ ਸੰਸਾਰ ਵਿੱਚ ਆਏ ਨੇ। ਉਹਨਾਂ ਉਸਦੇ ਚੇਲਿਆਂ ਨੇ ਵੇਖਿਆ ਏ ਕਿ ਇਹ ਭੂਤਾਂ ਵਾਲਾ ਬੰਦਾ ਯਸ਼ੂ ਮਸੀਹ ਕੋਲ ਆਇਆ ਏ। ਯਸ਼ੂ ਮਸੀਹ ਨੇ ਉਹਦੇ ਵਿੱਚੋਂ ਸਾਰੀਆਂ ਭੂਤਾਂ ਕੱਢ ਦਿੱਤੀਆਂ ਏ ਅਤੇ ਉਸੇ ਵੇਲੇ ਉਹ ਮਨੁੱਖ ਠੀਕ ਹੋ ਗਿਆ ਏ, ਸੁਰਖ ਸੰਭਾਲਦਾ ਅਤੇ ਉਸਨੂੰ ਸੋਹਣੇ ਕੱਪੜੇ ਪਹਿਨਾਏ ਜਾਂਦੇ ਹਨ, ਸਭ ਦੇਖ ਕੇ ਹੈਰਾਨ ਹੋ ਜਾਂਦੇ ਹਨ। ਕਿੰਨਾ ਮਹਾਨ ਏ ਪ੍ਰਭੂ ਯਸ਼ੂ, ਜੇ ਦੁਖੀ ਬਿਮਾਰ ਨੂੰ ਕਿਸੇ ਚਰਨਾਂ ਨਾਲ ਨਹੀਂ ਲਾਇਆ, ਉਹਨੂੰ ਪ੍ਰਭੂ ਨੇ ਚਰਨਾਂ ਨਾਲ ਲਿਆ ਏ। ਹੁਣ ਉਹ ਮਨੁੱਖ ਠੀਕ ਹੋ ਗਿਆ ਏ ਅਤੇ ਪ੍ਰਭੂ ਦਾ ਦਇਆ ਦਾ ਵਾਸਤਾ ਦੇਖੇ ਇਹੀ ਕਹਿੰਦਾ ਏ,
ਯਿਸੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ, ਯਿਸੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ।
ਮਾਤਾ ਪਿਤਾ ਵਾਲਾ ਪਿਆਰ ਸਾਨੂੰ ਤੇਰੇ ਤੋਂ ਮਿਲਦਾ, ਮਾਤਾ ਪਿਤਾ ਵਾਲਾ ਪਿਆਰ ਸਾਨੂੰ ਤੇਰੇ ਤੋਂ ਮਿਲਦਾ, ਤੇਰੇ ਬਿਨਾ ਨਾ ਕੋਈ ਜਾਣੇ ਯਿਸੂ ਹਾਲ ਸਾਡੇ ਦਿਲ ਦਾ, ਤੇਰੇ ਬਿਨਾ ਨਾ ਕੋਈ ਜਾਣੇ ਯਿਸੂ ਹਾਲ ਸਾਡੇ ਦਿਲ ਦਾ, ਗੱਲ ਨਾਲ ਲਾ ਕੇ ਤੂੰ ਕਹਿੰਦਾ ਬੱਚਿਆ ਨਾ ਡੋਲ, ਗੱਲ ਨਾਲ ਲਾ ਕੇ ਤੂੰ ਕਹਿੰਦਾ ਬੱਚਿਆ ਨਾ ਡੋਲ, ਰੱਖੀ ਚਰਨਾਂ ਦੇ ਕੋਲ, ਰੱਖੀ ਚਰਨਾਂ ਦੇ ਕੋਲ, ਯਿਸੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ, ਯਿਸੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ। ਜਿਸ ਨੂੰ ਪ੍ਰਭੂ ਆਪਣੇ ਚਰਨਾਂ ਨਾਲ ਲਾ ਲੈਂਦੇ ਹਨ ਉਹਨਾਂ ਦਾ ਜੀਵਨ ਸਫਲ ਬਣ ਜਾਂਦਾ ਹੈ। ਯੂਹੰਨਾ 9 ਦੇ ਆਦੀ 1 ਤੋਂ 38 ਵਿੱਚ ਲਿਖਿਆ ਹੈ, ਇੱਕ ਜਨਮ ਦਾ ਅੰਨਾ ਮਨੁੱਖ ਜਿਸ ਨੂੰ ਘਰ ਦੇ ਲੋਕ ਵੀ ਆਪਣੇ ਦੇ ਬੋਝ ਸਮਝਦੇ ਹਨ ਅਤੇ ਰੋਜ਼ ਘਰੋਂ ਮੰਗਣ ਵਾਸਤੇ ਭੇਜ ਦਿੰਦੇ ਹਨ, ਉਹ ਰੋਜ਼ ਦੁਖੀ ਦਿਲ ਨਾਲ ਜਾਂਦਾ, ਮਿਹਨਤਾਂ ਕਰਦਾ ਕਿ ਲੋਕ ਉਸ ਨੂੰ ਭੀਖ ਦੇਣ। ਕਈ ਲੋਕ ਬੁਰਾ ਭਲਾ ਵੀ ਕਹਿੰਦੇ ਨੇ, ਪਰ ਲਾਚਾਰ ਮਨੁੱਖ ਕੁਝ ਨਹੀਂ ਕਰ ਸਕਦਾ, ਸਭ ਦੀ ਸੁਣਦਾ ਅਤੇ ਦੁਖੀ ਹੋ ਕੇ ਜੀਵਨ ਬਤੀਤ ਕਰ ਰਿਹਾ ਹੈ। ਉਸਦੇ ਆਪਣੇ ਮਾਤਾ ਪਿਤਾ ਵੀ ਉਸ ਨਾਲ ਪਿਆਰ ਨਹੀਂ ਕਰਦੇ। ਦੁਖੀ ਏ, ਉਸ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਰੱਬ ਹੈ ਨਹੀਂ, ਹਮਦਰਦੀ ਕਰਨ ਵਾਲਾ ਕੋਈ ਦੁਨੀਆ 'ਤੇ ਨਹੀਂ ਹੈ। ਇੱਕ ਦਿਨ ਪ੍ਰਭੂ ਯਿਸੂ ਮਸੀਹ ਉਸ ਰਸਤਿਓਂ ਲੰਘਿਆ ਏ, ਜਿਸ ਰਸਤੇ 'ਤੇ ਉਹ ਅੰਨਾ ਭੀਖ ਮੰਗਦਾ ਹੁੰਦਾ ਸੀ। ਪ੍ਰਭੂ ਉਸ ਅੰਨੇ ਕੋਲ ਗਿਆ, ਧਰਤੀ 'ਤੇ ਥੁੱਕਿਆ, ਮਿੱਟੀ ਗੋ ਕੇ ਉਹਦੀਆਂ ਅੱਖਾਂ 'ਤੇ ਲਾਈ ਅਤੇ ਕਿਹਾ, ਜਾ ਸੁਲਿਆਮ ਦੇ ਕੁੰਡ ਵਿੱਚ ਤੋਲੇ ਤੇ ਤੂੰ ਸੁਜਾਖਾ ਹੋ ਜਾਵੇਗਾ। ਉਹ ਅੰਨਾ ਮੰਗਤਾ ਬੜਾ ਖੁਸ਼ ਹੈ ਕਿ ਅੱਜ ਕਿਸੇ ਨੇ ਉਸਨੂੰ ਪਿਆਰ ਨਾਲ ਬੁਲਾਇਆ ਹੈ ਅਤੇ ਆਪਣਾ ਸਮਝ ਕੇ ਹਮਦਰਦੀ ਜਤਾਈ। ਵਿਸ਼ਵਾਸ ਨਾਲ ਉਹ ਸੁਲਿਆਮ ਦੇ ਕੁੰਡ ਕੁੱਲ ਗਿਆ ਹੈ ਅਤੇ ਜਾ ਕੇ ਅੱਖੀਆਂ ਧੋਤੀਆਂ ਨੇ। ਜਦ ਅੱਖਾਂ ਧੋਤੀਆਂ ਤਾਂ ਇੱਕਦਮ ਅੱਖਾਂ ਵਿੱਚ ਰੋਸ਼ਨੀ ਆ ਗਈ, ਉਛਲਦਾ ਅਤੇ ਖੁਸ਼ੀਆਂ ਕਰਦਾ ਹੋਇਆ ਆ ਰਿਹਾ ਹੈ, ਪ੍ਰਭੂ ਯਿਸੂ ਦੀ ਮਹਿਮਾ ਕਰਦਾ ਹੋਇਆ ਸਭ ਨੂੰ ਇਹੀ ਕਹਿੰਦਾ ਹੈ, ਪ੍ਰਭੂ ਯਿਸੂ ਨੇ ਮੈਨੂੰ ਠੀਕ ਕਰ ਦਿੱਤਾ ਹੈ। ਲੋਕ ਹੈਰਾਨ ਨੇ ਕਿ ਇਹ ਜਮਾਂਦਰੂ ਅੰਨਾ ਕਿਸ ਤਰ੍ਹਾਂ ਠੀਕ ਹੋ ਗਿਆ। ਉਸਨੇ ਸਭ ਨੂੰ ਪ੍ਰਭੂ ਦੀ ਗਵਾਹੀ ਦਿੱਤੀ ਹੈ। ਜਦ ਧਰਮ ਦੇ ਠੇਕੇਦਾਰਾਂ ਨੂੰ ਪਤਾ ਲੱਗਾ ਤਾਂ ਇਹ ਸੁਣ ਕੇ ਬੜੇ ਸੜ ਗਏ ਨੇ। ਉਹਨਾਂ ਕਿਹਾ, ਪ੍ਰਭੂ ਯਿਸੂ ਨੇ ਤੇਰੀਆਂ ਅੱਖਾਂ ਕਿਵੇਂ ਖੋਲ੍ਹ ਦਿੱਤੀਆਂ? ਹੋ ਸਕਦਾ ਤੂੰ ਅੰਨਾ ਹੀ ਨਾ ਜੰਮਿਆ ਹੋਵੇ। ਉਹਨਾਂ ਉਸਦੇ ਮਾਂ ਬਾਪ ਨੂੰ ਪੁੱਛਿਆ ਹੈ ਕਿ ਕੀ ਉਹ ਸੱਚਮੁੱਚ ਅੰਨਾ ਜੰਮਿਆ ਸੀ? ਉਹਨਾਂ ਕਿਹਾ, ਹਾਂ ਇਹ ਸੱਚਮੁੱਚ ਅੰਨਾ ਜੰਮਿਆ ਸੀ। ਧਰਮ ਦੇ ਠੇਕੇਦਾਰ ਨਹੀਂ ਸੀ ਚਾਹੁੰਦੇ ਕਿ ਪ੍ਰਭੂ ਯਿਸੂ ਦੀ ਵਡਿਆਈ ਹੋਵੇ। ਉਹਨਾਂ ਉਸ ਠੀਕ ਹੋਏ, ਅੰਨੇ ਨੂੰ ਕਿਹਾ ਹੈ ਕਿ ਤੂੰ ਹੁਣ ਪ੍ਰਭੂ ਯਿਸੂ ਦਾ ਨਾਮ ਨਹੀਂ ਲੈਣਾ। ਠੀਕ ਹੋਏ ਉਸ ਜਮਾਂਦਰੂ ਅੰਨੇ ਨੇ ਉਹਨਾਂ ਨੂੰ ਕਿਹਾ ਹੈ, ਇਹ ਕਿਵੇਂ ਹੋ ਸਕਦਾ ਹੈ? ਜਿਸ ਨੇ ਮੈਨੂੰ ਨਵਾਂ ਜੀਵਨ ਦਿੱਤਾ, ਅੱਖਾਂ ਦੀ ਰੋਸ਼ਨੀ ਦਿੱਤੀ ਹੈ, ਮੈਂ ਉਸਨੂੰ ਕਿਵੇਂ ਭੁੱਲ ਸਕਦਾ ਹਾਂ? ਆਖਿਰਕਾਰ ਉਹਨਾਂ ਧਰਮ ਦੇ ਠੇਕੇਦਾਰਾਂ ਤੇ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਆਪਣੀ ਕੌਮ ਵਿੱਚੋਂ ਛੇਕ ਦਿੱਤਾ ਹੈ, ਕੱਢ ਦਿੱਤਾ ਹੈ ਤੇ ਉਸ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ ਨੇ। ਪਰ ਪ੍ਰਭੂ ਤਾਂ ਕਿਸੇ ਨੂੰ ਕਦੀ ਆਪਣੇ ਘਰੋਂ ਨਹੀਂ ਕਰਦਾ ਅਤੇ ਨਾ ਹੀ ਛੇਕਦਾ ਹੈ। ਪਰ ਯਸ਼ੂ ਉਸ ਨੂੰ ਮਿਲਿਆ ਅਤੇ ਗੱਲ ਨਾਲ ਲਾਇਆ, ਠੀਕ ਹੋਇਆ ਜਮਾਂਦਰੂ ਅੰਨਾ। ਪਰ ਯਸ਼ੂ ਦੇ ਚਰਨਾਂ 'ਤੇ ਡਿੱਗਿਆ ਅਤੇ ਵਾਰ ਵਾਰ ਰੋ ਕੇ ਇਹੀ ਉਚਾਰਨ ਕਰਦਾ ਹੈ,
ਯਸ਼ੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ, ਯਸ਼ੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ।
ਜਿਹਦਾ ਦੁਨੀਆ ਤੇ ਕੋਈ ਨਹੀਂ ਉਹਦਾ, ਯਸ਼ੂ ਤੂੰ ਸਹਾਰਾ। ਜਿਹਦਾ ਦੁਨੀਆ ਤੇ ਕੋਈ ਨਹੀਂ ਉਹਦਾ, ਯਸ਼ੂ ਤੂੰ ਸਹਾਰਾ। ਜਿਹਨੂੰ ਛੱਡ ਦੇਵੇ ਜੱਗ ਲੱਗੇ ਤੈਨੂੰ ਉਹ ਪਿਆਰਾ। ਜਿਹਨੂੰ ਛੱਡ ਦੇਵੇ ਜੱਗ ਲੱਗੇ ਤੈਨੂੰ ਉਹ ਪਿਆਰਾ। ਗੱਲ ਨਾਲ ਲਾ ਕੇ ਲਾ ਕੇ ਤੂੰ ਕਹਿੰਦਾ ਬੱਚਿਆ ਨਾ ਡੋਲ। ਗੱਲ ਨਾਲ ਲਾ ਕੇ ਤੂੰ ਕਹਿੰਦਾ ਬੱਚਿਆ ਨਾ ਡੋਲ,
ਯਸ਼ੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ, ਯਸ਼ੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ।
ਰੱਖੀ ਚਰਨਾਂ ਦੇ ਕੋਲ, ਰੱਖੀ ਚਰਨਾਂ ਦੇ ਕੋਲ,
ਯਸ਼ੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ, ਯਸ਼ੂ ਮੇਰਿਆ ਦਾਤਾ ਰੱਖੀ ਚਰਨਾਂ ਦੇ ਕੋਲ।
ਬਾਈਬਲ ਵਿੱਚੋਂ ਯੂਹੰਨਾ ਦੀ ਇੰਜੀਲ 5 ਅਧਿਆਇ ਦੀ 1 ਤੋਂ 15 ਵਿੱਚ ਲਿਖਿਆ ਆਇਆ, ਪ੍ਰਭੂ ਯਰੂਸ਼ਲੇਮ ਨੂੰ ਗਿਆ ਅਤੇ ਭੇਡਾਂ ਵਾਲੇ ਦਰਵਾਜ਼ੇ ਕੋਲ ਇੱਕ ਤਾਲ ਹੈ ਜਿਸ ਨੂੰ ਇਬਰਾਨੀ ਭਾਖਾ ਵਿੱਚ ਬੈਤਸੈਦਾ ਕਰਕੇ ਸੱਦਦੇ ਹਨ। ਉਸ ਤਾਲ ਦੇ ਪਾਣੀ ਨੂੰ ਸਵਰਗ ਲੋਕ ਤੋਂ ਸਾਲ ਵਿੱਚ ਇੱਕ ਵਾਰੀ ਆ ਕੇ ਸਵਰਗ ਦੂਤ ਹਿਲਾਉਂਦਾ ਹੁੰਦਾ ਸੀ। ਜਿਹੜਾ ਵੀ ਰੋਗੀ ਸਭ ਤੋਂ ਪਹਿਲਾਂ ਉਸ ਪਾਣੀ ਵਿੱਚ ਉਤਰ ਪੈਂਦਾ ਉਹ ਉਸੇ ਸਮੇਂ ਠੀਕ ਹੋ ਜਾਂਦਾ ਸੀ, ਭਾਵੇਂ ਉਸ ਨੂੰ ਕਿਸ ਤਰ੍ਹਾਂ ਦੀ ਵੀ ਬਿਮਾਰੀ ਕਿਉਂ ਨਾ ਹੋਵੇ। ਉੱਥੇ 5 ਦਲਾਨ ਸਨ ਜੋ ਦੁਨੀਆਂ ਦੇ 5 ਦੀਪਾਂ ਨੂੰ ਦਰਸਾਉਂਦੇ ਹਨ, ਜਿੱਥੇ ਹਰ ਤਰ੍ਹਾਂ ਦੇ ਰੋਗੀ ਅੰਨੇ ਲੰਗੇ ਲੂਲੇ ਬਹੁਤ ਸਾਰੇ ਪਏ ਸਨ। ਜਿਸ ਵੀ ਕਿਸੇ ਪਰਿਵਾਰ ਦਾ ਕੋਈ ਰੋਗੀ ਹੁੰਦਾ ਸੀ ਤਾਂ ਘਰ ਦੇ ਲੋਕ ਉੱਥੇ ਲਿਆ ਕੇ ਰੱਖ ਦਿੰਦੇ ਸਨ। ਇਹ ਤਾਂ ਸੰਸਾਰ ਦੀ ਰੀਤ ਹੈ ਨਾ ਕਿ ਦੁਖੀ ਨੂੰ ਕੋਈ ਵੀ ਗੱਲ ਨਾਲ ਨਹੀਂ ਲਾਉਂਦਾ, ਕੋਈ ਚਰਨਾਂ ਵਿੱਚ ਨਹੀਂ ਬਣਾ ਦਿੰਦਾ, ਇਸ ਦੁੱਖ ਵਾਲੀ ਜਗ੍ਹਾ 'ਤੇ ਕੋਈ ਵੀ ਹਮਦਰਦ ਨਹੀਂ ਆਉਂਦਾ, ਕਿਉਂਕਿ ਹਰੇਕ ਮਨੁੱਖ ਜਾਣਦਾ ਸੀ ਕਿ ਉੱਥੇ ਤਾਂ ਰੋਗੀ ਹੀ ਹਨ। ਉੱਥੇ ਹਰ ਸਮੇਂ ਦੁਖੀਆਂ ਦੀਆਂ ਆਹਾਂ ਦੀਆਂ ਆਵਾਜ਼ਾਂ ਅਤੇ ਪ੍ਰਭੂ ਅੱਗੇ ਮਿੰਨਤਾਂ ਦੀਆਂ ਪ੍ਰਾਰਥਨਾ ਦੀਆਂ ਆਵਾਜ਼ਾਂ ਹੀ ਆਉਂਦੀਆਂ ਹਨ। ਦਇਆ ਦਾ ਸਾਗਰ ਯਸ਼ੂ ਕਹਿੰਦਾ, ਮੈਂ ਇਸ ਕਰਕੇ ਆਇਆ ਕਿ ਤੁਹਾਨੂੰ ਤੰਦਰੁਸਤੀ, ਖੁਸ਼ੀ ਅਤੇ ਆਨੰਦ ਭਰਿਆ ਜੀਵਨ ਮਿਲੇ। ਬਾਣੀ ਕਹਿੰਦੀ ਹੈ ਕਿ ਉਹ ਇਸੇ ਕਰਕੇ ਆਇਆ ਕਿ ਗਰੀਬਾਂ ਨੂੰ ਖੁਸ਼ਖਬਰੀ ਸੁਣਾਵੇ, ਕੁਚਲਿਆਂ ਨੂੰ ਕਾਇਮ ਕਰੇ ਅਤੇ ਦੁਖੀ ਲਚਾਰਾਂ ਬਿਮਾਰਾਂ ਦੇ ਦੁੱਖੜੇ ਦੂਰ ਕਰੇ। ਇੱਕ ਦਿਨ ਆਪਣੇ ਚੇਲਿਆਂ ਦੇ ਨਾਲ ਪ੍ਰਭੂ ਯਸ਼ੂ ਮਸੀਹ ਉਸ ਜਗ੍ਹਾ 'ਤੇ ਪਹੁੰਚ ਗਿਆ। ਚਾਰੇ ਬਣੇ ਦੁਖੀ ਬਿਮਾਰ ਵਿਚਾਰ ਲੋਕ ਪਏ ਹਨ। ਪ੍ਰਭੂ ਨੇ ਉੱਥੇ ਇੱਕ ਰੋਗੀ ਨੂੰ ਵੇਖਿਆ ਜੋ ਬੁਰੀ ਤਰ੍ਹਾਂ ਰੋਗ ਦਾ ਮਾਰ ਆਇਆ ਸੀ ਅਤੇ 38 ਸਾਲ ਤੋਂ ਬਿਮਾਰ ਸੀ। 38 ਸਾਲ ਤੋਂ ਇਸ ਉਮੀਦ ਵਿੱਚ ਹੈ ਕਿ ਕਦ ਪਾਣੀ ਹਿੱਲੇ ਅਤੇ ਉਹ ਪਾਣੀ ਵਿੱਚ ਉਤਰੇ ਅਤੇ ਠੀਕ ਹੋ ਜਾਵੇ। ਪਰ 38 ਸਾਲ ਗੁਜ਼ਰ ਗਏ ਨੇ, ਕਿਸੇ ਨੇ ਵੀ ਉਹਦੀ ਮਦਦ ਨਹੀਂ ਕੀਤੀ। ਜਦ ਪਾਣੀ ਹਿਲਾਇਆ ਜਾਵੇ ਤਾਂ ਉਹਨੂੰ ਤਾਲ ਵਿੱਚ ਉਤਾਰੇ ਤਾਂ ਕਿ ਠੀਕ ਹੋ ਜਾਵੇ। प्रभु यीशु ओदे कोल गया ते ओनु पुछया भई तू ठीक होना चाहुंदा है। उन्हें कहा प्रभु जी मैं तो 38 साल तो इस उम्मीद विच हाँ कि ठीक हो जावा, पर मेरा इस दुनिया ते अपना कोई नहीं, मैनु किसी ने भी अपने चरणा नाल नहीं लाया, मेरी कोई भी मदद नहीं करता, मैं चाहता हाँ मैं ठीक होवा पर मेरा कोई नहीं जो मैनु पानी विच उतारे। प्रभु यीशु ने कहा उठ अपनी मंजी चुक ते घर नू चला जा। प्रभु दे मुहों शब्द निकले सी कि 38 साल का रोगी एकदम ठीक हो गया है। जब ठीक होया तो प्रभु ने कहा हुण तू ठीक हो गया है, हुण पाप ना करी, कितों ऐसा ना हो जे इस नालों भी बुरी बिपता तेरे ते आ पवे। वो मनुख प्रभु चरणा ते डिग गया ते कहिंदा प्रभु जी मैनू समत बख्शिश करो, मैं तो निर्गुण मनुख हाँ, मेरी समझ ते सोझी बहुत छोटी है, ये तो दया का सागर तेरी महान कृपा दे सदका ही हो सकता है। जे तू मैनू अपने चरणा विच जगह दे दवे ते प्रभु को यही हाथ जोड़ के बख्शिश मंगता है।
यीशु मेरे आ दातार की चरणा दे कोल, यीशु मेरे आ दातार की चरणा दे कोल।
पापी दुखी ते बीमार तेरे दर ते जो आउंदे, पापी दुखी ते बीमार तेरे दर ते जो आउंदे, मरादाते सारे आके पौंदे, मुंह मंगिया मरादाते सारे आके पौंदे, खुशियां वंडदा वंडदा तू अपने दोवें हाथ खोल, खुशियां वंडदा वंडदा तू अपने दोवें हाथ खोल। रखी चरणा दे कोल, रखी चरणा दे कोल,
यीशु मेरे आ दाता रखी चरणा दे कोल, यीशु मेरे आ दाता रखी चरणा दे कोल।
बाणी बयान कर दी है कि धरती परमेश्वर के पैरों की चौकी है, स्वर्ग उसका सिंघासन है, किन्ना महान ते सामर्थी प्रभु। इन्ना विशाल होने के बावजूद भी मैंने ते तुहानू अपने चरणा नाल जोड़ के मुक्ति बख्शिश करना चाहता है। रोमिया 10:15 च लिखा है जेडे चंगियां गल्लां भाव जो प्रभु मुक्ति दियां गल्लां दी खुशखबरी लैके आउंदे हन उन्हां दे पैर किन्ने सोहणे हन। जे उन्हां दे पैर इन्ने चंगे हन जिहड़े पवित्र बाइबल दीआं गल्लां दसदे हन तां उन्हां दे उस प्रभु दे पैर क्यों ना पारस होणगे। कहिंदे ने कि जे पारस दे नाल लोहा छू जावे तां ओह लोहा लोहा नहीं बल्कि सोना बन जांदा है, जिस दी कीमत कई गुणा वध जांदी है। प्रभु दे चरण तां पारस नालों भी कई गुणा वधीक सुंदर हन। जिहड़े भी प्रभु दे चरणां नाल जुड़ जांदे हन वो सचमुच सोहना बन जाते हैं। जब प्रभु यीशु सलीब से इस पूरी मनुख जाति वास्ते जान दे रहे सन उस समय उन्होंने सज्जे खब्बे दो डाकू सलीब से चाड़े गए। प्रभु यीशु ने तो कोई भी गुनाह नहीं किया सी, क्योंकि प्रभु यीशु तिना अदालतों में गए पर किसी भी अदालत ने उसनों दोषी ना ठहराया क्योंकि बाणी च लिखा है कि पाप का जाणू नहीं सी, उन्हें पता भी नहीं सी कि पाप किवें करना है। बिल्कुल ये नेक कलंक सी, वो तो सिर्फ संसार को बचाने वास्ते ही सूली ते टंगया गया सी। उन्हां दोहां डाकुआं विच्चों एक ने प्रभु यीशु नूं कहा, प्रभु जी मैं तो बहुत गुनाह कीता, इस करके सजा भुगत रहा हाँ, पर मैं जानता हाँ कि तू रब का पुत्र है, तू कोई भी गुनाह नहीं कीता, जब तू अपनी बादशाही विच आवे तो मैनू अपने चरणों विच जगा देवी। प्रभु चरणों नाल जुड़ गया है। डाकू सी, मरण तो बाद उसने नरक की अग में जाना सी। जब उसने अपना मन मोड़ के प्रभु चरणों वाल लाया है तो जीवन सफल बन गया है। प्रभु यीशु ने कहा, तू अज ही मेरे नाल स्वर्ग लोक विच होवेगा। तो प्रभु चरणों नाल जुड़ के नरक तो बच गया है, तो सदा दे आराम विच प्रभु नाल स्वर्ग लोक विच चला गया है। सुन वाले अजीज भैनों भाईओ, कि तुसी प्रभु चरणों नाल जुड़े हो, जे नहीं तो अज ही प्रभु यीशु नूं पुकारो, अपना मुक्तिदाता उसनों कबूल करो, जीवन सफल बनाओ, ते सदा यही उच्चारण करया करो,
यीशु मेरे दाता रखी चरना दे कोल, यीशु मेरे दाता रखी चरना दे कोल।
तेरा प्यार अनोखा दिती जग लई कुर्बानी, तेरा प्यार अनोखा दिती जग लई कुर्बानी, सूली दे हेठा मिलदी सच्ची जिंदगानी, फते सूली दे हेठा मिलदी सच्ची जिंदगानी, राजसरीता ने पाई तैथों मुक्ति अनमोल, राजसरीता ने पाई तैथों मुक्ति अनमोल, रखी चरना दे कोल, रखी चरना दे कोल,
पानी बयान कर दिए कि जेड़े लोग प्रभु दे चरणों नाल जुड़ जाते ने उन्होंने बड़ी आत्मक शांति मिलती है। ये मनुख जाति पूरी प्रभु दे हाथ की रचना आ, और प्रभु दे चरण जेड़े आ सब मनुख जाति वास्ते, बाणी बयान कर दी सलीब ते केले ठोके गए उन्होंने चरणों के, उन्होंने चरणों के जरा खून बगे आया, उन्होंने चरणों के जरा लहू बहाया गया आ, पूरी मनुख जाति पापा तो शुद्ध करता है। यशु मसीह के चरण जब इस धरती पर पे ने, यह धरती आदम के गुनाहों की वजह ना सरापी हुई सी। यशु मसीह सलीब में चुक के जब जा रहा आ, वो चरणों के कंडे वजे ने जेडे अदन बाग के आदम के गुनाह के सदका रब ने सराप दे के धरती से उगाए सी, कि आदम तेरे गुनाह लई तेरे गुनाह के सदका धरती कंडे ते कंडाले उगावेगी। यशु मसीह उस पाप के शराब को खत्म करने वास्ते इस दुनिया में आया है। बाणी बयान कर दिए शरा कानून जड़ा आया वो मूसा के द्वारा आया है, तो यशु मसीह द्वारा रहम आया है, भाव यशु मसीह ने अपने चरणों नू इस दुनिया से लिया के उन्हों चरणों के धरती का शराब सारा सह लिया है। जो प्रभु चरणों के खून वग रहा आ, तो धरती शुद्ध होंगी जा रही है, धरती के पाप ते शराब खत्म होता जा रहा है। सो बाणी बयान कर दिए सब लोगों प्रभु के चरणों में आने की लोड़ है। वो प्रभु कहता है, मेरी इच्छा सारे लोग सच नु जानन ते सच दे ज्ञान तिकर पहुंच जान।
यीशु मेरे आ दाता रखी शरणा दे कोल, यीशु मेरे आ दाता रखी चरणा दे कोल,
रखी चरणा दे कोल, रखी चरणा दे कोल,
चरना दे कोल, यीशु मिलिया दातार की, 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 चरना दे कोल।